ਸਤਨਾਮ ਧੰਨ ਵਾਹੇ ਗੁਰੂ ਸਾਹਿਬ ਜੀਓ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਣਸ ਪਿਓ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਓ ਏਕ ਕ੍ਰਿਸ਼ਨੰ ਤਾਂ ਸਰਬ ਦੇਵਾ ਦੇਵ ਦੇਵਾ ਤਾਂ ਆਤਮ ਹੈ ਆਤਮੰ ਸ੍ਰੀ ਵਾਸ ਦੇਵਸ ਹੈ ਜੇ ਕੋਈ ਜਾਣਸ ਪੇਵ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ ਆਤਮੰ ਸ੍ਰੀ ਵਾਸ ਦੇਵਸ ਹੈ ਜੇ ਕੋ ਜਾਣਸ ਪੇਵ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਦੇ ਕੀਰਤਨ ਦਾ ਆਨੰਦ ਮਾਣ ਰਹੇ ਗੁਰਮੁਖ ਪਿਆਰੇ ਸਤਸੰਗੀ ਜਨਮ ਫਲਗੁਣ ਮਹੀਨੇ ਦੀ ਅੱਜ ਸੰਗਰਾਂਦ ਹੈ ਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਇਲਾਹੀ ਬਾਣੀ ਦਾ ਕੀਰਤਨ ਉਸ ਵਿੱਚ ਆਪ ਜੀ ਨੇ ਫੱਗਣ ਦੇ ਮਹੀਨੇ ਨੂੰ ਵੀ ਸਰਵਣ ਕੀਤਾ। ਵੈਸੇ ਜੇ ਪੂਰੇ 12 ਮਾਹ ਦਾ ਪਾਠ ਜਦੋਂ ਆਪਾਂ ਕਰਨੇ ਹਾਂ ਨਾ ਤੇ ਸਾਰੇ 12 ਮਾਹ ਦਾ ਪਾਠ ਕਰਦੇ ਹਾਂ ਜਿਹੜੇ ਪਹਿਲੇ 2 ਬਚਨ ਗੁਰੂ ਅਰਜਨ ਸਾਹਿਬ ਨੇ ਚੇਤ ਦੇ ਮਹੀਨੇ ਦੀਆਂ ਪਹਿਲੀਆਂ 2 ਪੰਕਤੀਆਂ ਵਿੱਚ ਕਹੇ ਨੇ ਤੇ ਅਸਲੀਅਤ ਜੇ 11 ਮਹੀਨੇ ਬਤੀਤ ਹੋਣ ਤੋਂ ਬਾਅਦ 12ਵੇਂ ਮਹੀਨੇ ਜਗਿਆਸੂ ਨੂੰ ਜਦੋਂ ਕੁਝ ਪ੍ਰਾਪਤ ਹੋ ਗਿਆ ਤੇ ਫੱਗਣ ਦੇ ਮਹੀਨੇ ਵਿੱਚ ਉਹਨਾਂ 2 ਪੰਕਤੀਆਂ ਦਾ ਫਿਰ ਉਹਨੇ ਉੱਤਰ ਦੇ ਦਿੱਤਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਬਚਨ ਅਸੀਂ ਪੜ੍ਹਨੇ ਹਾਂ। ਆਰੰਭਤਾ ਵਿੱਚ ਗੁਰਦੇਵ ਪਹਿਲੇ ਮਹੀਨੇ ਵਿੱਚ ਕਹਿੰਦੇ ਨੇ ਚੇਤ ਗੋਬਿੰਦ ਆਰਾਧਿਐ ਖੋਵੈ ਆਨੰਦ ਘਣਾ। ਹਰ ਇੱਕ ਮਨੁੱਖ ਦੇ ਅੰਦਰ ਦੀ ਇੱਛਾ ਮੈਨੂੰ ਆਨੰਦ ਮਿਲੇ ਸੁੱਖ ਮਿਲੇ ਤੇ ਸਾਹਿਬ ਕਹਿੰਦੇ ਨੇ ਜੇ ਆਨੰਦ ਲੈਣੀ ਤੇ ਚੇਤਰ ਦੇ ਮਹੀਨੇ ਵਿੱਚ ਉਸ ਵਾਹਿਗੁਰੂ ਨੂੰ ਗੋਬਿੰਦ ਨੂੰ ਆਰਾਧ ਚੇਤ ਗੋਬਿੰਦ ਆਰਾਧਿਐ ਹੋਵੈ ਆਨੰਦ ਘਣਾ। ਇਹਦਾ ਮਤਲਬ ਇੱਕ ਗੱਲ ਸਪਸ਼ਟ ਹੋ ਗਈ ਕਿ ਜੇ ਗੋਬਿੰਦ ਨੂੰ ਆਰਾਧੀਏ ਤੇ ਆਨੰਦ ਮਿਲਦਾ ਤੇ ਪੁੱਛੀਏ ਗੁਰੂ ਅਰਜਨ ਸਾਹਿਬ ਮਹਾਰਾਜ ਉਹਦੀ ਆਰਾਧਨਾ ਕਿਵੇਂ ਕਰੀਏ ਤੇ ਸਾਹਿਬ ਨੇ ਕਿਹਾ ਕਹਿਣ ਲੱਗੇ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਤੂੰ ਰੱਬ ਦੇ ਪਿਆਰੇ ਸੰਤ ਜਨਾਂ ਦੀ ਸੰਗਤ ਵਿੱਚ ਬੈਠ ਤੇ ਉਹਨਾਂ ਕੋਲ ਬੈਠ ਕੇ ਆਪਣੀ ਰਸਨਾ ਤੋਂ ਨਾਮ ਨੂੰ ਭਣਾ ਦਰ ਤੇ ਉਚਾਰਨ ਕਰੇ। 2 ਗੱਲਾਂ ਕਹੀਆਂ ਕਿ ਆਨੰਦ ਨਾਮ ਵਿੱਚ ਤੇ ਇਹ ਨਾਮ ਜਪਿਆ ਜਾਂਦਾ ਗੁਰਮੁਖਾਂ ਦੀ ਸੰਗਤ ਵਿੱਚ ਤੇ ਅੱਜ ਫੱਗਣ ਦਾ ਮਹੀਨਾ ਚੜਿਆ ਤੇ ਗੁਰਦੇਵ ਨੇ ਕਿਹਾ ਕਹਿਣ ਲੱਗੇ ਆਨੰਦ ਦੀ ਪ੍ਰਾਪਤੀ ਹੋ ਗਈ ਏ। ਪੁੱਛਿਆ ਮਹਾਰਾਜ ਕਿਵੇਂ ਆਨੰਦ ਮਿਲਿਆ ਤੇ ਜਿਹੜੀ ਗੱਲ ਚੇਤ ਵਿੱਚ ਗਈ ਸੀ ਗੋਬਿੰਦ ਦੇ ਆਰਾਧਨ ਨਾਲ ਆਨੰਦ ਮਿਲਦਾ ਉਦੋਂ ਕਿਹਾ ਸੀ ਮਿਲਦਾ ਹੈ ਤੇ ਅੱਜ ਫੱਗਣ ਵਿੱਚ ਕਿਹਾ ਅੱਜ ਮਿਲ ਗਿਆ। ਸਾਹਿਬ ਨੇ ਕਿਹਾ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟ ਆਏ ਕਿਵੇਂ ਮਿਲਿਆ ਜੀ? ਕਹਿਣ ਲੱਗੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾ ਹੈ। ਚੇਤ ਵਿੱਚ ਕਿਹਾ ਸੀ ਸੰਤ ਜਨਾ ਮਿਲ ਪਾਈਏ ਰਸ਼ਨਾ ਨਾਮ ਭਣਾ ਗੁਰੂ ਕਿਰਪਾ ਕਰੇ ਇਹ ਮਹੀਨਾ ਯਾਦ ਵਿੱਚ ਆਨੰਦ ਵਿੱਚ ਬਤੀਤ ਹੋਵੇ। ਸਾਧ ਸੰਗਤ ਸਲੋਕ ਸਹਿਸਕ੍ਰਿਤੀ ਦੇ ਅੰਦਰ ਤੀਸਰਾ ਤੇ ਚੌਥਾ ਸ਼ਲੋਕ ਜੋ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਨੇ ਇਹ ਆਪ ਜੀ ਨੇ ਅੱਜ ਦੋ ਸ਼ਲੋਕ ਸਰਵਣ ਕੀਤੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹਨਾਂ ਦੋ ਸ਼ਲੋਕਾਂ ਦੇ ਅੰਦਰ ਪ੍ਰਭੂ ਦੇ ਨਾਮ ਸਿਮਰਨ ਦੀ ਪ੍ਰੇਰਨਾ ਦਿੱਤੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵਕਤ ਦੇ ਹਾਲਾਤ ਨੂੰ ਮੁੱਖ ਰੱਖ ਕੇ ਜਿਹੜੇ ਇਹ ਬਚਨ ਉਚਾਰਨ ਕੀਤੇ ਹਿੰਦੁਸਤਾਨ ਦੇ ਅੰਦਰ ਮਨੁੱਖਤਾ ਦੀਆਂ ਵੱਡੀਆਂ ਮਨੂ ਸਿਮਰਤੀ ਦੇ ਅਨੁਸਾਰ ਮਨੂ ਨੇ ਮਨੁੱਖ ਨੂੰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਸੀ। ਇੱਕ ਸੀ ਬ੍ਰਾਹਮਣ, ਦੂਸਰਾ ਸੀ ਖੱਤਰੀ, ਤੀਸਰਾ ਸੀ ਵੈਸ ਤੇ ਚੌਥਾ ਸੀ ਸ਼ੂਦਰ ਤੇ ਇਹਨਾਂ ਚਾਰਾਂ ਦੇ ਕੰਮ ਵੀ ਵੱਖਰੇ ਵੱਖਰੇ ਸਨ। ਬ੍ਰਾਹਮਣ ਦਾ ਕੰਮ ਸੀ ਕੇਵਲ ਵਿਦਿਆ ਪੜ੍ਹਨੀ, ਜਗ ਕਰਾਉਣੀ, ਵੇਦ ਮੰਤਰ ਉਚਾਰਨ ਕਰਨੇ, ਪੂਜਾ ਕਰਨੀ ਤੇ ਪੂਜਾ ਦਾ ਧਾਨ ਲੈਣਾ ਤੇ ਖੱਤਰੀ ਦਾ ਕੰਮ ਸੀ ਇਹਨੇ ਸ਼ਸਤਰ ਚਲਾਉਣੇ, ਰਾਜ ਕਾਇਮ ਕਰਨੇ ਤੇ ਦੂਸਰਿਆਂ ਦੀ ਰਾਖੀ ਕਰਨ ਵਾਸਤੇ ਮੈਦਾਨੇ ਜੰਗ ਵਿੱਚ ਜੂਝਣਾ ਤੇ ਤੀਸਰਾ ਸੀ ਵੈਸ਼, ਇਹਦਾ ਕੰਮ ਸੀ ਜ਼ਮੀਨ ਵਾਹਣੀ, ਖੇਤੀਬਾੜੀ ਦਾ ਕੰਮ ਕਰਨਾ, ਵਪਾਰ ਕਰਨਾ, ਕਿਰਤ ਕਰਨੀ ਤੇ ਚੌਥਾ ਸੀ ਸ਼ੂਦਰ। ਇਸ ਵਿਚਾਰੇ ਦਾ ਕੰਮ ਇਹ ਸੀ ਨਾ ਤਾਂ ਇਹ ਵੇਦ ਪਾਠ ਕਰ ਸਕਦਾ ਸੀ, ਨਾ ਇਹ ਪ੍ਰਭੂ ਦੀ ਭਗਤੀ ਕਰ ਸਕਦਾ ਸੀ, ਨਾ ਕਿਤੇ ਇਹ ਮੰਦਰ ਵਿੱਚ ਪੂਜਾ ਕਰ ਸਕਦਾ ਸੀ। ਇਹਦਾ ਕੰਮ ਕੇਵਲ ਇਤਨਾ ਸੀ ਕਿ ਜਿਹੜੇ ਖੱਤਰੀ, ਬ੍ਰਾਹਮਣ ਤੇ ਵੈਸ਼ ਨੇ ਇਹਨਾਂ ਤਿੰਨਾਂ ਦੀ ਸੇਵਾ ਕਰਨੀ ਤੇ ਜੋ ਕੁਝ ਉਹ ਕਹਿੰਦੇ ਨੇ ਉਹਨੂੰ ਸਤ ਬਚਨ ਕਰਕੇ ਮੰਨ ਲੈਣਾ। ਸਤਿਗੁਰੂ ਕਹਿੰਦੇ ਨੇ ਹਰ ਇੱਕ ਦਾ ਧਰਮ ਵੱਖਰਾ ਵੱਖਰਾ ਬਣਾ ਦਿੱਤਾ। ਬ੍ਰਾਹਮਣ ਦਾ ਧਰਮ ਕੇਵਲ ਵੇਦਾਂ ਦੀ ਵਿਚਾਰ ਕਰਨਾ, ਖੱਤਰੀ ਦਾ ਧਰਮ ਕੇਵਲ ਮੈਦਾਨੇ ਜੰਗ ਵਿੱਚ ਜੂਝਣਾ, ਵੈਸ਼ ਦਾ ਧਰਮ ਕੇਵਲ ਖੇਤੀ ਕਰਨੀ, ਵਪਾਰ ਕਰਨਾ, ਸ਼ੂਦਰ ਦਾ ਧਰਮ ਬਣ ਗਿਆ ਇਹਨਾਂ ਤਿੰਨਾਂ ਉੱਚਿਆਂ ਦੀ ਸੇਵਾ ਕਰਨੀ ਤੇ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਵਰਨ ਵੰਡ ਦੇ ਖਿਲਾਫ਼ ਇੱਕ ਆਵਾਜ਼ ਉਠਾਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੇ ਜਿਹਦਾ ਅੱਜ ਇਸ ਸ਼ਲੋਕ ਵਿੱਚ ਖਾਸ ਕਰਕੇ ਜ਼ਿਕਰ ਕੀਤਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਲਿਓ ਜਨਮ ਕਰਕੇ ਕੋਈ ਉੱਚਾ ਤੇ ਨੀਵਾਂ ਨਹੀਂ। ਤੁਸੀਂ ਜਨਮ ਕਰਕੇ ਮਨੁੱਖ ਨੂੰ ਉੱਚਿਆਂ ਤੇ ਨੀਵਾਂ ਕਹਿੰਦੇ ਹੋ। ਜੇ ਬ੍ਰਾਹਮਣ ਦੇ ਘਰ ਕੋਈ ਪੈਦਾ ਹੋ ਗਿਆ ਕਹਿ ਦਿੱਤਾ ਇਹ ਬਹੁਤ ਉੱਚਾ ਹੈ, ਜੇ ਸ਼ੂਦਰ ਦੇ ਘਰ ਵਿੱਚ ਪੈਦਾ ਹੋ ਗਿਆ ਤੇ ਕਹਿ ਦਿੱਤਾ ਇਹਦੇ ਵਰਗਾ ਨੀਚ ਕੋਈ ਨਹੀਂ। ਜਨਮ ਕਰਕੇ ਕੋਈ ਉੱਚਾ ਨੀਵਾਂ ਨਹੀਂ। ਗੁਰਮਤ ਨੇ ਕਿਹਾ ਉੱਚਾ ਨੀਵਾਂ ਜ਼ਰੂਰ ਹੈ ਪਰ ਕਰਮਾਂ ਕਰਕੇ ਮਨੁੱਖ ਉੱਚਾ ਤੇ ਨੀਵਾਂ ਹੁੰਦਾ ਹੈ। ਜਿਹੜਾ ਸ਼ੁਭ ਕਰਮ ਕਰਦਾ, ਨਾਮ ਜਪਦਾ ਹੈ ਉਹ ਨੀਵੀਂ ਜਾਤ ਵਿੱਚ ਹੋ ਕੇ ਵੀ ਸਭ ਤੋਂ ਉੱਚਾ ਹੈ ਤੇ ਜਿਹੜਾ ਬ੍ਰਾਹਮਣ ਕੁੱਲ ਵਿੱਚ ਪੈਦਾ ਹੋ ਜਾਏ, ਉੱਚੀ ਕੁੱਲ ਵਿੱਚ ਪੈਦਾ ਹੋਵੇ, ਜੇ ਕਰਮ ਨੀਚ ਕਰਦਾ ਉਹ ਬ੍ਰਾਹਮਣ ਹੋ ਕੇ ਵੀ ਕਦੀ ਰੱਬ ਦੀ ਦਰਗਾਹ ਤੇ ਪ੍ਰਵਾਨ ਨਹੀਂ ਹੋਵੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਬਚਨ ਕੀਤਾ, ਕਹਿਣ ਲੱਗੇ ਜੋਗ ਸ਼ਬਦੰ ਗਿਆਨ ਸ਼ਬਦੰ। ਪਹਿਲੀ ਗੱਲ ਇਸ ਸ਼ਬਦ ਦੇ ਅਰਥ ਨੂੰ ਸਮਝੀਏ। ਹੁਣ ਬਚਨ ਆਇਆ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸਰਬ ਸ਼ਬਦੰ ਪ੍ਰਾਕ੍ਰਿਤ ਹੈ। ਸਤਿਗੁਰੂ ਕਮਾਲ ਦਾ ਬਚਨ ਕਿਆ, ਕਹਿਣ ਲੱਗੇ ਸ਼ਬਦ ਦੇ ਅਰਥ ਨੂੰ ਸਮਝ। ਵੈਸੇ ਬਾਣੀ ਵਿੱਚ ਸ਼ਬਦ ਦੇ ਅਰਥ ਬੇਅੰਤ ਨੇ ਪਰ ਮੈਂ ਚਾਰ ਕੁ ਅਰਥ ਕਰਦੇ ਹਾਂ। ਉਚਾਰਨ ਸ਼ਬਦ ਇੱਕੋ ਜਿਹਾ ਹੈ ਪਰ ਅਰਥਾਂ ਵਿੱਚ ਬੜਾ ਫਰਕ ਹੈ। ਸ਼ਬਦ ਦਾ ਅਰਥ ਆਵਾਜ਼ ਵੀ ਬਾਣੀ ਵਿੱਚ ਆਇਆ ਹੈ, ਸ਼ਬਦ ਦਾ ਅਰਥ ਗੁਰੂ ਦਾ ਉਪਦੇਸ਼ ਵੀ ਆਇਆ ਹੈ, ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਵਿੱਚ ਪਰਮੇਸ਼ਵਰ ਵੀ ਆਇਆ ਹੈ, ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੁਨੇਹਾ ਵੀ ਆਇਆ। ਬਾਣੀ ਦੇ ਕੁਝ ਕੁ ਪ੍ਰਮਾਣ ਨੇ, ਜਦੋਂ ਅਸੀਂ ਬਚਨ ਪੜ੍ਹਨੇ ਆ ਬਾਣੀ ਵਿੱਚੋਂ ਸ਼ਬਦੋ ਹੀ ਭਗਤ ਜਾਪਦੇ ਜਿਨ ਕੀ ਬਾਣੀ ਸੱਚੀ ਹੋਏ, ਇੱਥੇ ਜਦੋਂ ਪੜ੍ਹਨੇ ਆ ਸ਼ਬਦੋ ਹੀ ਭਗਤ ਜਾਪਦੇ, ਇੱਥੇ ਸ਼ਬਦੋ ਦਾ ਅਰਥ ਹੈ ਬੋਲੀ ਤੋਂ ਆਵਾਜ਼ ਤੋਂ। ਜਿਹੜੇ ਰੱਬ ਦੇ ਭਗਤ ਜਨ ਜਿਨ੍ਹਾਂ ਦੀ ਬੋਲੀ ਸੱਚੀ ਹੈ, ਜਿਹੜੇ ਨਾਮ ਨਾਲ ਜੁੜੇ ਨੇ, ਜਦੋਂ ਉਹ ਬੋਲਦੇ ਨੇ ਉਹ ਭਗਤ ਜਨ ਪ੍ਰਗਟ ਹੋ ਜਾਂਦੇ ਨੇ, ਉੱਥੇ ਸ਼ਬਦ ਦਾ ਅਰਥ ਹੈ ਬੋਲਣਾ। ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ ਤੇ ਇੱਕ ਬਚਨ ਆਉਂਦਾ ਹੈ, ਕਹਿੰਦੇ ਨੇ ਸਾਹਿਬ ਜੀ ਭਵ ਜਲ ਬਿਨ ਸ਼ਬਦ ਹੈ ਕਿਉਂ ਤਰੀਏ, ਇੱਥੇ ਸ਼ਬਦ ਦਾ ਅਰਥ ਬੋਲਣਾ ਨਹੀਂ, ਇੱਥੇ ਸ਼ਬਦ ਦਾ ਅਰਥ ਗੁਰੂ ਦਾ ਉਪਦੇਸ਼। ਗੁਰੂ ਦੇ ਉਪਦੇਸ਼ ਤੋਂ ਬਿਨਾਂ ਭਲਿਆ ਤੂੰ ਭਵਜਲ ਨੂੰ ਕਿਵੇਂ ਤਰੇਗਾ। ਜਦੋਂ ਆਨੰਦ ਸਾਹਿਬ ਪੜ੍ਹਨੇ ਇੱਕ ਬਚਨ ਆਉਂਦਾ, ਕਹਿੰਦੇ ਨੇ ਹਜ਼ੂਰ ਗੁਰੂ ਅਮਰਦਾਸ ਫਿਰ ਮੁਕਤ ਪਾਏ ਲਾਗ ਚਰਨੀ ਸਤ ਗੁਰੂ ਸ਼ਬਦ ਸੁਣਾਏ। ਉੱਥੇ ਸ਼ਬਦ ਦਰ ਤੇ ਗੁਰੂ ਦਾ ਉਪਦੇਸ਼, ਇਹਦਾ ਮਤਲਬ ਹੋ ਗਿਆ ਦੋ ਅਰਥ ਆਪਾਂ ਕਰ ਦਿੱਤੇ। ਇੱਕ ਸ਼ਬਦ ਦਾ ਅਰਥ ਹੈ ਆਵਾਜ਼, ਦੂਸਰਾ ਸ਼ਬਦ ਦਾ ਅਰਥ ਹੈ ਗੁਰੂ ਦਾ ਉਪਦੇਸ਼, ਤੇ ਤੀਜਾ ਅਸੀਂ ਸਿੱਧ ਗੋਸ਼ਟ ਵਿੱਚ ਪੜ੍ਹਨੇ ਹਾਂ। ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਉੱਥੇ ਸ਼ਬਦ ਦਾ ਅਰਥ ਹੈ ਬ੍ਰਹਮ, ਸ਼ਬਦ ਦਾ ਅਰਥ ਹੈ ਵਾਹਿਗੁਰੂ। ਧਿਆਨ ਰੱਖਣਾ ਇਹ ਤੀਜਾ ਅਰਥ ਹੈ ਸ਼ਬਦ ਦਾ। ਜਦੋਂ ਅਸੀਂ ਹਜ਼ੂਰ ਦੀ ਬਾਣੀ ਪੜ੍ਹਨੇ ਹਾਂ ਰਾਗ ਮਲਾਰ ਵਿੱਚ, ਮੇਰੇ ਗੁਰਦੇਵ ਦਾ ਬਚਨ ਆਉਂਦਾ ਅੰਕ 1273 ਤੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਪਵਿੱਤਰ ਬਚਨ ਨੇ। ਸਾਹਿਬ ਕਹਿੰਦੇ ਨੇ ਧਨ ਵਾਂਢੀ ਪ੍ਰਦੇਸ਼ ਨਿਵਾਸੀ ਸੱਚੇ ਗੁਰ ਪੈ ਸ਼ਬਦ ਪਠਾਈ। ਉੱਥੇ ਵੀ ਅੱਖਰ ਸ਼ਬਦ ਆਇਆ, ਇਹਦਾ ਅਰਥ ਹੈ ਜੀਵ ਇਸਤਰੀ ਤੂੰ ਪ੍ਰਦੇਸ਼ ਵਿੱਚ ਆ ਗਈ ਏ। ਜੇ ਤੂੰ ਆਪਣੇ ਪ੍ਰੀਤਮ ਤੱਕ ਸੁਨੇਹਾ ਪਹੁੰਚਾਉਣਾ ਚਾਹੁੰਦੀ ਏ, ਸੱਚੇ ਗੁਰੂ ਪੈ ਸ਼ਬਦ ਪਠਾਈ, ਆਪਣੇ ਪੂਰੇ ਗੁਰੂ ਦੇ ਰਾਹੀਂ ਪ੍ਰੀਤਮ ਦੇ ਘਰ ਵਿੱਚ ਸੁਨੇਹਾ ਪਹੁੰਚਾ ਦੇ। ਇਹ ਤੇ ਸ਼ਬਦ ਦਾ ਅਰਥ ਸੁਨੇਹਾ। ਪਰ ਜਿਹੜੇ ਸ਼ਲੋਕ ਦੀ ਅਸੀਂ ਵਿਆਖਿਆ ਕਰਨੀ, ਇੱਥੇ ਸ਼ਬਦ ਦਾ ਅਰਥ ਨਾ ਆਵਾਜ਼ ਏ, ਇੱਥੇ ਸ਼ਬਦ ਦਾ ਅਰਥ ਨਾ ਉਪਦੇਸ਼ ਏ, ਇੱਥੇ ਸ਼ਬਦ ਦਾ ਅਰਥ ਨਾ ਵਾਹਿਗੁਰੂ ਏ, ਇੱਥੇ ਸ਼ਬਦ ਦਾ ਅਰਥ ਮੇਰੇ ਗੁਰਦੇਵ ਨੇ ਕੀਤਾ ਧਰਮ। ਕਹਿਣ ਲੱਗੇ ਜੋਗੀ ਨੇ ਇੱਕ ਧਰਮ ਬਣਾ ਲਿਆ ਕਿ ਕੰਨੀ ਮੁੰਦਰਾਂ ਪਾਈਆਂ ਨੇ, ਮੜੀ ਮਸਾਣੀ ਵਿੱਚੋਂ ਬਭੂਤ ਇਹ ਆਪਣੇ ਤਨ ਤੇ ਲਾਂਦਾ, ਇਹਦਾ ਕੇਵਲ ਇੱਕੋ ਧਰਮ ਹੈ, ਮੈਂ ਸਮਾਧੀ ਲਾ ਕੇ ਗਿਆਨ ਪ੍ਰਾਪਤ ਕਰਨੇ। ਸਾਹਿਬ ਕਹਿੰਦੇ ਨੇ ਬ੍ਰਾਹਮਣ ਨੇ ਧਰਮ ਬਣਾ ਲਿਆ, ਮੈਂ ਕੇਵਲ ਵੇਦਾਂ ਦਾ ਪਾਠ ਕਰਨੇ। ਖੱਤਰੀ ਨੇ ਧਰਮ ਬਣਾ ਲਿਆ, ਮੈਂ ਕੇਵਲ ਮੈਦਾਨੇ ਜੰਗ ਵਿੱਚ ਜੂਝਣਾ, ਤੇ ਸ਼ੂਦਰ ਦਾ ਧਰਮ ਹੈ ਤਿੰਨਾਂ ਦੀ ਸੇਵਾ ਕਰਨੀ। ਹਜ਼ੂਰ ਕਹਿੰਦੇ ਨੇ ਹਰ ਇੱਕ ਬੰਦੇ ਨੇ ਆਪਣੇ ਆਪਣੇ ਧਰਮ ਦੀ ਵਿਆਖਿਆ ਵਾਹ ਕੀਤੀ ਏ। ਅਸਲ ਵਿੱਚ ਧਰਮ ਇੱਕੋ ਹੀ ਏ, ਚਾਹੇ ਜੋਗੀ ਏ, ਚਾਹੇ ਬ੍ਰਾਹਮਣ ਏ, ਚਾਹੇ ਖੱਤਰੀ ਸ਼ੂਦਰ ਤੇ ਵੈਸ਼ ਏ। ਜਿੰਨੀ ਦੇਰ ਤੱਕ ਪ੍ਰਭੂ ਦੇ ਨਾਮ ਨਾਲ ਮਨੁੱਖ ਜੁੜਦਾ ਨਹੀਂ, ਓਨੀ ਦੇਰ ਤੱਕ ਉਹ ਪਿਆਰੇ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨ। ਸਤਿਗੁਰੂ ਕੀ ਬਾਣੀ ਵਿੱਚੋਂ ਆਪਾਂ ਦੇਖਣੇ ਜੋਗੀ ਨੂੰ ਕਿਹੋ ਜਿਹਾ ਧਰਮ ਕਮਾਉਣ ਲਈ ਮੇਰੇ ਗੁਰਦੇਵ ਨੇ ਕਿਹਾ। ਸਤਿਗੁਰੂ ਕੀ ਬਾਣੀ ਪੜ੍ਹਨੇ ਆ, ਹਜ਼ੂਰ ਜੋਗੀ ਨੂੰ ਕਹਿੰਦੇ ਨੇ ਜੇ ਤੂੰ ਰਾਜ ਜੋਗ ਕਮਾਉਣਾ ਚਾਹੁੰਦਾ ਨਾ, ਤੇ ਵਾਹਿਗੁਰੂ ਨੇ ਤੈਨੂੰ ਰਸਨਾ ਦਿੱਤੀ ਏ, ਤੂੰ ਰਸਨਾ ਦੇ ਨਾਮ ਨੂੰ ਜਪ, ਰਸਨਾ ਨਾਲ ਤੂੰ ਸਿਮਰਨ ਕਰ। ਯਾਦ ਰੱਖੀ ਰਸਨਾ ਨਾਲ ਜਪਿਆ ਹੋਇਆ ਨਾਮ ਹੀ ਅਸਲੀ ਧਰਮ ਏ। ਤੇ ਜੋਗੀ ਪੁੱਛਦਾ ਮਹਾਰਾਜ ਇਸ ਨਾਮ ਦੇ ਜਪਣ ਨਾਲ ਮਿਲੇਗਾ ਕੀ, ਤੇ ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਰਸਨਾ ਜਪਿਆ ਏਕ ਨਾਮ। ਪਹਿਲਾਂ ਮੈਂ ਅਰਜ਼ ਕਰ ਰਿਹਾ, ਸਾਹਿਬ ਕਹਿੰਦੇ ਨੇ ਜੋਗੀ ਨੇ ਧਰਮ ਬਣਾਇਆ ਕੇਵਲ ਗਿਆਨ, ਪਰ ਗੁਰੂ ਗ੍ਰੰਥ ਸਾਹਿਬ ਜੋਗੀ ਨੂੰ ਕੀ ਉਪਦੇਸ਼ ਦਿੰਦੇ ਨੇ। ਹਜ਼ੂਰ ਕਹਿੰਦੇ ਨੇ ਰਸਨਾ ਜਪਿਆ ਏਕ ਨਾਮ, ਇਆਂ ਸੁੱਖ ਆਨੰਦ ਘਣਾ। ਰਸਨਾ ਨਾਲ ਜਪਣ ਨਾਲ ਇਸ ਦੁਨੀਆਂ ਵਿੱਚ ਸੁੱਖ ਮਿਲੇਗਾ। ਆਗੈ ਜੀ ਕੈ ਸੰਗ ਕਾਮ, ਜਦੋਂ ਤੇਰਾ ਸਰੀਰ ਵੀ ਸਾਥ ਛੱਡ ਜਾਏਗਾ, ਤੇ ਜਿਹੜਾ ਰਸਨਾ ਨਾਲ ਜਪਿਆ ਨਾਮ ਇਹ ਤੇਰਾ ਸਾਥ ਕਦੀ ਨਹੀਂ ਛੱਡੇਗਾ। ਇਆਂ ਸੁੱਖ ਆਨੰਦ ਘਣਾ, ਆਗੈ ਜੀ ਕੈ ਸੰਗ ਕਾਮ, ਕੱਟਿਆ ਤੇਰਾ ਅੰਗ ਰੋਗ। ਜਿਹੜਾ ਅੰਦਰ ਖੋਮੇ ਦਾ ਬੀਜ ਕਈ ਜਨਮਾਂ ਦਾ ਨਾ, ਜਦੋਂ ਗੁਰੂ ਕਿਰਪਾ ਕਰੇਗਾ ਨਾਮ ਨਾਲ ਇਹ ਰੋਗ ਵੀ ਕੱਟਿਆ ਜਾਏਗਾ। ਗੁਰ ਪ੍ਰਸਾਦ ਤੂੰ ਕਰ ਰਾਜ ਜੋਗ, ਗੁਰੂ ਦੀ ਕਿਰਪਾ ਨਾਲ ਭਲਿਆ ਤੂੰ ਰਾਜਾ ਜੋਗੀ ਬਣ ਜਾਏ। ਅਸਲ ਵਿੱਚ ਜੋਗੀ ਦਾ ਧਰਮ ਕੀ ਹੈ? ਹਜ਼ੂਰ ਨੇ ਕਿਹਾ ਇਹ ਜੋਗੀ ਦਾ ਅਰਥ ਵੈਸੇ ਵੀ ਮਿਲਿਆ ਹੋਇਆ, ਜੋਗ ਦਾ ਅੱਖਰੀ ਅਰਥ ਹੈ ਮਿਲਾਪ। ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤੇ, ਕਹਿਣ ਲੱਗੇ ਜੋਗ ਦਾ ਧਰਮ ਕੇਵਲ ਇਤਨਾ ਹੀ, ਪਰਿਵਾਰ ਨੂੰ ਛੱਡ ਕੇ ਜਾਣ ਦੀ ਲੋੜ ਨਹੀਂ, ਤਨ ਤੇ ਭਸਮ ਮਲਣ ਦੀ ਲੋੜ ਨਹੀਂ, ਜਾਂ ਗੇਰਵੇ ਵਸਤਰ ਪਾਉਣ ਦੀ ਲੋੜ ਨਹੀਂ। ਜੇ ਤੂੰ ਆਪਣੇ ਘਰ ਵਿੱਚ ਵੀ ਟਿਕ ਜਾਏ, ਪਰਿਵਾਰ ਵਿੱਚ ਵੀ ਟਿਕ ਜਾਏ, ਤੇ ਗੁਰੂ ਕੇ ਸ਼ਬਦ ਨੂੰ ਗੁਰੂ ਕੇ ਨਾਮ ਨੂੰ ਕਮਾ ਲੈ, ਤੇ ਯਾਦ ਰੱਖੀ ਜੋਗੀ ਤੂੰ ਪਰਿਵਾਰ ਵਿੱਚ ਬਹਿੰਦਿਆਂ ਹੋਇਆਂ ਵੀ ਮਾਲਕ ਤੱਕ ਪਹੁੰਚ ਸਕਣਾ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਜੋਗ ਨਾ ਭਗਵੀਂ ਕੱਪੜੀ, ਜੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਜੋਗ ਪਾਈਐ। ਅਸਲੀ ਧਰਮ ਇਹ ਜੇ ਘਰ ਬੈਠਿਆਂ ਜੋਗੀ ਬਣੇ ਤੇ ਕਿਵੇਂ? ਸਤਿਗੁਰੂ ਕਹਿ ਉਪਦੇਸ਼, ਜਦੋਂ ਗੁਰੂ ਦੇ ਉਪਦੇਸ਼ ਨੂੰ ਕਮਾਏਗਾ। ਧੰਨ ਗੁਰੂ ਗ੍ਰੰਥ ਸਾਹਿਬ ਨੇ तीजा प्रमाण मैं अर्ज कर रहा है, जोगी नु संबोधन कर दिया क्या कह लगे, याद रखी जोग ना थिंथा, जोग ना डंडा है, जोग ना भस्म चढ़ाई है, जोग ना मुंदी मूंद मडाया है, जोग ना सिंगी वाई है, केवल खिंथा पालनी, कन पाड़ के मुंदरा पालिया जा तन ते भस्म माली, ए जोगी नहीं। साहब कहने अंजन माए निरंजन रही है, जोग जुगत एव पाई है। अंजन दा अर्थ कालक, जिस संसार नू तू माया दी कालक कहना है, इस कालक विच भी अपने आप नू वाहगुरु नाल जोड़ लेना, इनू कहंदे ने असला जोगी। असली जोगी ओ जेड़ा अंजन विच रह के निरंजन नू पा लैंदा है। धन गुरु नानक साहब जी ने इसे शब्द विच फिर अगे उपदेश कीता, कहन लगे जोग ना बाहर मरी मसाणी, जोग ना ताड़ी लाई है, जोग ना देश दशंतर भवे है, जोग ना तीर्थ नहाई है। महाराज असली जोगी किवें बना गए? हजूर कहंदे ने जे जोग वाला धर्म कमाणा ही, नानक जीवत्या मर रही है। जे तू कुछ कमाणा चाहना है, अपने आप नू जींदे जी मार दे, ऐसा जोग कमाई है, बाजे बाजो सिंगी वाजे तो निरपो पद पाई है, अंजन माए निरंजन रही है, जोग जुगत तो पाई है। गुरु के शब्द न अपने आप नू जींदे जी मार दे, ते जींदे जी मारन दा कोई भाव है, जींदे जी अपने आप नू किवें मारने। सतगुरु की बाणी विच कबीर साहब ने बड़ा प्यारा एक बचन कहा है, कहिंदे ने जिन्हां नू गुरु के शब्द दा तीर लग गया ओ अपने आप नू जींदे जी मार देंदे ने। पुछया महाराज जींदे जी किवें, ते कबीर साहब ने बचन कीता, कह लगे कबीर सतगुर सूरमै बाया बाण जो एक, लागत ही भोए गिर भरिया, परा करेजे शेख कियो जै तीर मारिया, जींदे जी मार दिता। कह लगे कबीर गुंगा हुआ बावरा, बहरा हुआ कान, पावो ते पिंगल भया मारिया, सतगुर बाण गुरु ने एहो जै तीर मारिया। कहिंदे ने पहली गल उस तीर ने अर्थ असर कीता, मैं जबान तो गुंगा हो गया। दूजा उन्हें असर कीता, मैं बावला हो गया। तीजा उन्हें असर कीता, मेरे पैरां विच ताकत ना रही तुरन दी। ते पुछया इनू कहिंदे ने जींदे जी मरना, ते भगत जी ने उत्तर दिता, हां गुरु का शब्द दा तीर वज्या, जबान ता मुंह विच है, पर याद रखी ए निंदिया वल्लों द्वेष वल्लों ईरखा वल्लों बिलकुल गुंगी हो चुकी है। कहन लगे कन है सुनते जरूर ने, पर दुनिया की गन निंदिया जा गंधन वैन नहीं, कन्ना विच गुरु के शब्द की आवाज पैंदी है। कन बोले हो चुके ने दुनिया वल्लों, जबान है साहब कहंदे ने पर दुनिया वल्लों गंगी गुंगी है, पैर है तुरते जरूर ने पर पिंगले जड़े ने, ए बुरे रस्ते वल्लों पिंगले हो गए, ते हिरदा जड़ा मालक दे चरणा भी जुड़ गए। साहब जी अज बचन करदे ने गुरु नानक साहब, कह लगे जोग शब्दंग ज्ञान शब्दंग, जोगी ने अपना धर्म बनाया है। इत्थे शब्द का अर्थ मैं कीता धर्म, जोगी ने एक धर्म बनाया है कि केवल समाधि ला के मैं ज्ञान प्राप्त करना। साहब कहंदे ने वेद शब्दंग तां ब्राह्मण है, ते ब्राह्मण ने इको धर्म बनाया है कि मैं वेदां दा पाठ करने, मैं पुन दान लेने, मैं जग कराने ने। साहब कहंदे ने असली ए धर्म नहीं केवल वेदां दा पाठ कर लेना, क्योंकि ब्राह्मण ने शूदर नू रब दा नाम जपन लई बड़े तसीहे दिते, नाम जपन नहीं दिता, ते असल विच ए अंदर दी अज्ञानता है। धन गुरु ग्रंथ साहब जी ने कोई सवाल ऐसा नहीं जिदा उत्तर ना दिता होवे। जे हजूर नू पुछिए ना ब्राह्मण कौन है, ते धन गुरु ग्रंथ साहब जी किसे नू शूदर नहीं कहिंदे, जन्म करके किसे नू नीच नहीं कहणगे, हां कर्मा करके कोई नीवां ते उच्चा हो सकदा है। धन गुरु ग्रंथ साहब ने बचन कीते ने, ते साहब गुरु ग्रंथ साहब च कबीर साहब दा शब्द है राग गौड़ी विच, कहिंदे ने जे कोई ए मान करके कहिंदा मैं उच्ची कुल दा ब्राह्मण, केवल मेरा हक है मेरा धर्म है वेदां दा पाठ करना, मेरा धर्म है केवल संस्कृत पढ़नी, ते कबीर साहब कहिंदे ने मैनू एक गल दसेंगा भलिया, मैनू तां तू कह दिता कि जुलाह है, अपने आप नू कह दिता मैं ब्राह्मण, पर मैं पूछना चाहना जदों तेरा निवास माता दे उत्तर विच सी उदों तां तैनू कोई पता नहीं सी मेरी जात केड़ी। तेनु समझ सी मैं ब्राह्मण। दूसरी उदाहरण दित्ती, कहन लगे मान लिया जाए कि तू उच्ची कुल दा ब्राह्मण है, मैं जुलावा शूदर हां, मैं नीच हां, पर आपा किसे तो फैसला करा लिए, तेरे तन नू भी चीरे, जे तां तेरे चन नू चीरदियां तेरियां नावरां दे विच्चों खून दी जगह दुध निकले, मैं समझांगा तू उच्ची कुल दा ब्राह्मण है। जे तेरियां नावरां विच भी रब ने खून पैदा कीता है, मेरे तन दे विच भी रब ने खून पैदा कीता है, तू ब्राह्मण किवें ते मैं शूदर किवें, असल विच तैनू समझ ही नहीं पई। असली ब्राह्मण तां ओवे जिहड़ा वाहिगुरु जी दे नाम दी विचार करदा। सतगुरु ने बचन कीता बाणी विच, कहन लगे गर्भ वास मैं कुल नहीं जाती, ब्रह्म बिंद ते सब उत्पाती, कहो रे पंडित ब्राह्मण कब के होए, ब्राह्मण कह कह जन्म मत खोए। कह लगे तुम कत ब्राह्मण हम कत शूद, तू ब्राह्मण किवें ते मैं शूदर किवें। ते साहब जी अगे कहने हम कत लोहू तुम कत दूध, मैं लहू दा बनिया तू दोता ते नहीं बनिया। साहब कहने असली ब्राह्मण ओवे कहत कबीर, जो ब्रह्म विचार है सो ब्राह्मण कहियत है हमारा। ब्राह्मण ने धर्म बनाया वेदां दा पाठ करना, पर गुरु नानक साहब कहने असली धर्मी तां ओवे जिहड़ा ब्रह्म दी विचार करदा है। ते जदों कोई ब्रह्म दी विचार करे फिर ओदियां नजरां विच कोई शूदर नहीं, कोई नीवा नहीं। एक अदीब ने बड़ी प्यारी घटना दिती, उन्हें समझाण दी कोशिश कीती कि शूदर दा ते ब्राह्मण दा रौला क्यों ने, असी उच्चे ते नीवे क्यों अपने आप नू समझने आ। ओ कहिंदा कारण इको वे, अंदर हनेरा है, जिन्नी देर तक अंदर नाम दी जोत नहीं बलदी उन्नी देर तक नजरां विच उच्चे ते नीवे दी बिरती बनी रहेगी। उसने बड़े कमाल दी उदाहरण दिती, उदाहरण उन्हें भावे एक गाथा दे रूप ही दिती। ओ कहिंदा दिवाली दी रात ते पिंड दे चौरस्ते विच चौराहे दे विच इक बोड़ दा रुख है, बोड़ दा दरख्त है। कहन लगा उस दरख्त दे थले एक इटा दा थड़िया बने ते उस थड़े ते ब्राह्मण भी आके बैठदे ने, शूदर भी बैठदे ने, वैश भी आके बैठदा है, खत्री भी बैठदा है। ते कहिंदा दिवाली दी रात नूं एक शूदर दे बच्चे ने अपने घरों दीवा बालिया ते मन विच आया मना उच्ची जात वाले ता मंदरां विच दीवे बालदे ने, तैनू ता मंदर विच किसे ने प्रवेश नहीं करन देना, कितना चंगा होवे तू ऐस बोर्ड दे रुख दा जिहड़ा थड़ा है इस थड़े ते अपना दीवा बाल के रख दे। कहिंदे शूदर दे बच्चे ने दीवा बालिया ते उन्हें उस रुख दियां जड़ां विच दीवा रख दिता। मैं अर्ज कर रहा सिर्फ इतनी कु अंदर जाग जाए ते भलियो, फिर जन्म करके कोई उच्चा नीवा नहीं, फिर मनुख कर्मा करके उच्चा नीवा हुंदा है। कहिंदे शूदर दे बच्चे ने दीवा बालिया, इन्नी देर नू ब्राह्मण आया, उन्हें आवाज दे के क्या ओ चंडाल तैनू कोई हक नहीं, तू इत्थे दीवा बाल के जाए, याद रखी इस बोर्ड दे थले मैं दीवा बाल के जाना। ते शूदर ने क्या कहन लगा भलिया ठीक, मैं मंदिर विच तां नहीं गया, मंदिर विच दीवा बालन नाल हो सकदा है मंदिर भ्रिष्ट हो जाए, पर इस बोर्ड दी छां तां सारे मानदे ने, शूद्र भी एदी छावे बहिंदा, ब्राह्मण भी बहिंदा, विद्वान भी बहिंदा, अनपढ़ भी बहिंदा। पर ब्राह्मण ने कहा नहीं तैनू कोई हक नहीं, तू साडे बराबर इस बोर्ड दे थले दीवा बाल दे। शूद्र दा दीवा बलदा पिया, कहिंदे ब्राह्मण ने फूक मार के उस दीवे नू बुझा दिता है। उस शूद्र दा दीवा बुझ गया, मायूस हो गया, चुप कर गया। ब्राह्मण अपना दीवा बाल के घर नू चला गया ते नाल सुचेत कर गया ऐ शूदर अज तो बाद कदी कोशिश ना करी साडे बराबर दीवे बालन दी। कहिंदे ब्राह्मण ता चला गया, शूदर दे मन विच आया रब्बा आखिर एदा तन भी मेरे वर्गा है, पर एदा दीवा बल रहा है, मेरे दीवे नू बुझा दिता है, कितना चंगा होवा मैं एदे दीवे नू तोड़ दिया, एदे दीवे नू बुझा दिया। पर अंदरों आवाज आई तोड़ दिता ता खेड खत्मे, जे मेरे दीवे नू बुझा के गया ता मैं एदे दीवे नू ही बुझा देवांगा। किन्ने शूदर ने ब्राह्मण दे बल दे दीवे नू फूक मार के बुझा दिता, दोनों चले गए ने। ब्राह्मण खुश है मैं शूदर दा दीवा बुझा दिता है, शूदर परेशान है मैं ब्राह्मण दा दीवा बुझा दिता है। जदों गए वापस घरां नू उस अदीब ने बड़ी सोहनी गल कही, ਉਹਨੇ ਦੀਵੇ ਦੀ ਗੱਲਬਾਤ ਕਰਾ ਦਿੱਤੀ। ਸ਼ੂਦਰ ਦਾ ਦੀਵਾ ਕਹਿਣ ਲੱਗਾ ਬ੍ਰਾਹਮਣ ਦੇ ਦੀਵੇ ਨੂੰ, ਭਰਾਵਾ ਜੇ ਉਹ ਆਪਸ ਵਿੱਚ ਲੜਦੇ ਨੇ ਤਾਂ ਲੜਨ ਦੇ, ਪਰ ਆਪਾਂ ਤਾਂ ਇੱਕੋ ਮਨ। ਦੇਖ ਕੁਮਾਰ ਨੇ ਇੱਕੋ ਥਾਂ ਤੋਂ ਮਿੱਟੀ ਪੱਟੀ, ਇੱਕ ਪਾਣੀ ਵਿੱਚ ਗੁੰਨਿਆ, ਇੱਕ ਉਹਨੇ ਚੱਕ ਤੇ ਰੱਖ ਕੇ ਘੁਮਾਇਆ, ਇੱਕ ਅੱਗ ਵਿੱਚ ਸਾਨੂੰ ਉਹਨੇ ਰੱਖ ਕੇ ਪਕਾਇਆ ਸੀ। ਤੇਰਾ ਰੰਗ ਉਹਨੇ ਸੋਹਣਾ ਕਰ ਦਿੱਤਾ, ਮੇਰਾ ਰੰਗ ਕਾਲਾ ਬਣ ਗਿਆ। ਮੈਨੂੰ ਖਰੀਦ ਕੇ ਸ਼ੂਦਰ ਲੈ ਗਿਆ, ਤੈਨੂੰ ਖਰੀਦ ਕੇ ਬ੍ਰਾਹਮਣ ਲੈ ਗਿਆ, ਪਰ ਇੱਕੋ ਦੁਕਾਨ ਤੋਂ ਖਰੀਦੇ ਗਏ ਤਾਂ ਤੇਰੇ ਮੇਰੇ ਵਿੱਚ ਅੰਤਰ ਤਾਂ ਕੋਈ ਨਹੀਂ। ਬ੍ਰਾਹਮਣ ਦੇ ਦੀਵੇ ਨੇ ਕਿਹਾ ਨਹੀਂ, ਯਾਦ ਰੱਖ ਤੂੰ ਸ਼ੂਦਰ ਦੇ ਘਰ ਵਿੱਚ ਆਇਆ, ਇਹ ਠੀਕ ਕਿ ਅਸੀਂ ਇੱਕੋ ਮਿੱਟੀ ਦੇ ਬਣੇ ਹਾਂ, ਪਰ ਤੇਰੇ ਮੇਰੇ ਵਿੱਚ ਅੱਜ ਜ਼ਮੀਨ ਅਸਮਾਨ ਦਾ ਅੰਤਰ। ਕਹਿੰਦੇ ਨੇ ਮਿੱਟੀ ਦੇ ਦੀਵੇ ਤੋਂ ਬਾਅਦ ਤੇਲ ਬੋਲਿਆ ਸ਼ੂਦਰ ਦਾ। ਕਹਿਣ ਲੱਗਾ ਚੱਲ ਭਰਾਵਾ, ਜੇ ਦੀਵੇ ਲੜਦੇ ਨੇ, ਤੇਲ ਨੂੰ ਸੰਬੋਧਨ ਕਰਕੇ ਕਹਿੰਦਾ ਆਪਾਂ ਤਾਂ ਇੱਕੋ ਕਹਾਣੀ ਵਿੱਚ ਪੀੜੇ ਗਏ ਹਾਂ, ਆਪਾਂ ਨੂੰ ਤਾਂ ਇੱਕੋ ਤੇਲੀ ਨੇ ਪੀੜਿਆ, ਇਹ ਠੀਕ ਕਿ ਤੈਨੂੰ ਬ੍ਰਾਹਮਣ ਖਰੀਦ ਲਿਆ, ਮੈਨੂੰ ਸ਼ੂਦਰ ਵਿਚਾਰਾ ਖਰੀਦ ਕੇ ਲੈ ਆਇਆ, ਤੈਨੂੰ ਸੋਹਣੀ ਕਿਸਮ ਦਾ ਬਣਾ ਦਿੱਤਾ, ਮੈਨੂੰ ਭੱਦਾ ਬਣਾ ਦਿੱਤਾ, ਪਰ ਯਾਦ ਰੱਖੀ ਪੀੜੇ ਆਪਾਂ ਇੱਕੋ ਕੋਲੂ ਵਿੱਚ ਗਏ। ਪਰ ਜਦੋਂ ਬ੍ਰਾਹਮਣ ਦੇ ਹੱਥ ਲੱਗੇ ਸਨ ਉੱਚੀ ਜਾਤ ਵਾਲੇ ਦੇ, ਉਹ ਤੇਲ ਕਹਿੰਦਾ ਮੈਨੂੰ ਗਿਆਨ ਦੀ ਬਾਤ ਮਤ ਸੁਣਾ ਕਿ ਅਸੀਂ ਦੋਨੋਂ ਇੱਕੋ ਆ, ਇੱਕੋ ਕਹਾਣੀ ਵਿੱਚ ਪੀੜੇ ਆ, ਯਾਦ ਰੱਖ ਤੂੰ ਸ਼ੂਦਰ ਦੇ ਘਰੋਂ ਆਇਆ, ਤੂੰ ਸ਼ੂਦਰ ਏ, ਮੈਂ ਉੱਚੀ ਕੁੱਲ ਵਾਲੇ ਦੇ ਘਰੋਂ ਆਇਆ। ਕਹਿੰਦੇ ਨੇ ਤੇਲ ਨੂੰ ਲੜਦਿਆਂ ਦੇਖ ਕੇ ਬੱਤੀ ਵੀ ਬੋਲੀਏ, ਰੂਹ ਨੇ ਬੋਲ ਕੇ ਕਿਹਾ ਭਲਿਆ ਅਸੀਂ ਤਾਂ ਇੱਕੋ ਵੜੇਵੇਂ ਵਿੱਚੋਂ ਪੈਦਾ ਹੋਏ ਹਾਂ, ਇੱਕੋ ਵਿਲਣੇ ਵਿੱਚ ਸਾਨੂੰ ਵਿਲਿਆ, ਇੱਕ ਰੂਹ ਪਿੰਜਣੇ ਵਿੱਚ ਪਿੰਨਿਆ, ਤੇਰੇ ਮੇਰੇ ਵਿੱਚ ਕੋਈ ਅੰਤਰ ਨਹੀਂ, ਸਿਰਫ ਖਰੀਦਣ ਲੱਗਿਆ ਅੰਤਰ ਪੈ ਗਿਆ। ਪਰ ਕਹਿੰਦੇ ਨੇ ਉਸ ਰੂਹ ਨੇ ਵੀ ਪੁਕਾਰ ਕੇ ਕਿਹਾ ਨਹੀਂ ਤੂੰ ਸ਼ੂਦਰ ਏ, ਮੈਂ ਬ੍ਰਾਹਮਣ ਦੇ ਘਰੋਂ ਆਇਆ। ਉਹ ਲਿਖਦਾ ਇੱਕ ਫਕੀਰ ਸੀ, ਉਹਨੇ ਇਹ ਆਵਾਜ਼ ਸੁਣ ਲਈ, ਸੋਚਿਆ ਇਹਨੇ ਤਾਂ ਲੋਕਾਂ ਨੂੰ ਅਗਵਾਈ ਦੇਣੀ ਹੈ, ਦੀਵੇ ਦਾ ਕੰਮ ਤਾਂ ਲੋਕਾਂ ਨੂੰ ਚਾਨਣ ਦੇਣਾ, ਤੇ ਜਿਹੜੇ ਚਾਨਣ ਦੇਣ ਵਾਲੇ ਆਪਸ ਵਿੱਚ ਲੜਦੇ ਹੋਣ ਤੇ ਇਹਨਾਂ ਦੇ ਚਾਨਣ ਦੇ ਸਹਾਰੇ ਕਿਸੇ ਨੇ ਤੁਰਨਾ ਕਿੰਨਾ ਕੁ। ਫਕੀਰ ਨੇ ਸੋਚਿਆ ਆਪਸ ਵਿੱਚ ਚਾਨਣ ਦੇਣ ਵਾਲੇ ਲੜ ਪਏ, ਉਹਨੇ ਸੋਚਿਆ ਵੀ ਕਾਰਨ ਇੱਕੋ ਇਹਨਾਂ ਦੇ ਲੜਨ ਦਾ, ਇਹ ਵਿਚਾਰੋ ਦੋਨੋਂ ਬੁੱਝੇ ਹੋਏ ਨੇ, ਜੇ ਜਗੇ ਹੁੰਦੇ ਤੇ ਸ਼ਾਇਦ ਲੜਦੇ ਨਾ। ਉਹਨੇ ਮਾਚਿਸ ਕੱਢੀ, ਸ਼ੂਦਰ ਦਾ ਦੀਵਾ ਬਾਲਿਆ, ਆਵਾਜ਼ ਦੇ ਕੇ ਕਹਿੰਦਾ ਉਹ ਬ੍ਰਾਹਮਣ ਦੇ ਦੀਪਕ ਦੱਸ ਹੁਣ ਕਿਹੜਾ ਉੱਚਾ ਹੈ। ਉਸ ਦੀਵੇ ਨੇ ਬੋਲ ਕਿਆ ਕਿਆ ਭਲਿਆ ਉੱਚਾ ਤੇ ਉਹੀ ਹੈ ਜਿਹੜਾ ਜਾਗ ਪੈਂਦਾ, ਜਿਹੜਾ ਬਲ ਪੈਂਦਾ, ਜਿਹਦੇ ਅੰਦਰ ਜੋਤ ਬਲ ਪਵੇ। ਉਸ ਫਕੀਰ ਨੇ ਸ਼ੂਦਰ ਦੇ ਦੀਵੇ ਤੋਂ ਬ੍ਰਾਹਮਣ ਦਾ ਬੁੱਝਾ ਹੋਇਆ ਦੀਵਾ ਬਾਲ ਦਿੱਤਾ, ਆਵਾਜ਼ ਦੇ ਕੇ ਕਿਹਾ ਹੁਣ ਦੋਨੋਂ ਆਪਸ ਵਿੱਚ ਦੇਖੋ ਤੁਹਾਡੇ ਵਿੱਚੋਂ ਉੱਚਾ ਕਿਹੜਾ ਤੇ ਨੀਵਾਂ ਕਿਹੜਾ ਹੈ। ਤੇ ਵੇਖ ਕੇ ਕਹਿਣ ਲੱਗੇ ਨਹੀਂ ਅਸੀਂ ਤਾਂ ਦੋਨੋਂ ਇੱਕੋ ਹਾਂ। ਤੇ ਫਕੀਰ ਨੇ ਇੱਕ ਕੰਮ ਹੋਰ ਕੀਤਾ, ਉਹਨੇ ਦੋਨਾਂ ਦੀਵਿਆਂ ਦੇ ਮੂੰਹ ਜੋੜ ਦਿੱਤੇ ਤੇ ਦੋਨਾਂ ਦੀਵਿਆਂ ਦੀ ਜੋਤ ਇੱਕ ਹੋ ਗਈ ਤੇ ਪੁਕਾਰ ਕੇ ਕਹਿੰਦਾ ਹੁਣ ਦੱਸੋ ਤੁਹਾਡੇ ਦੋਨਾਂ ਦੀ ਜੋਤ ਕਿਹੜੀ ਕਿਹੜੀ। ਦੀਵਿਆਂ ਵਿੱਚੋਂ ਆਵਾਜ਼ ਆਈ ਨਹੀਂ ਹੁਣ ਤਾਂ ਜੋਤ ਵੀ ਇੱਕ ਹੋ ਗਈ, ਕੋਈ ਅੰਤਰ ਨਹੀਂ। ਫਕੀਰ ਕਹਿੰਦਾ ਭਲਿਓ ਕਸੂਰ ਤੁਹਾਡਾ ਵੀ ਕੋਈ ਨਹੀਂ ਸੀ, ਲੜਾਈ ਦਾ ਕਾਰਨ ਕੇਵਲ ਹਨੇਰਾ, ਤੁਸੀਂ ਬੁੱਝੇ ਸੋ, ਹਨੇਰੇ ਕਰਕੇ ਲੜਾਈ ਸੀ, ਜਦੋਂ ਬਲ ਪਵੇ ਅੰਦਰ ਕੋਈ ਜੋਤ ਤਾਂ ਫਿਰ ਹਨੇਰਾ ਖਤਮ ਹੋ ਜਾਂਦਾ, ਲੜਾਈ ਮਿਟ ਜਾਂਦੀ ਏ। ਤੇ ਦੀਵੇ ਨੇ ਇੱਕ ਗੱਲ ਕਹੀ, ਕਹਿਣ ਲੱਗਾ ਫਕੀਰ ਬਾਬਾ ਤੂੰ ਆਪ ਜਾਗਿਆ, ਤੈਨੂੰ ਸਮਝੇ ਕਿ ਹਨੇਰੇ ਵਿੱਚ ਝਗੜਾ, ਕੇਵਲ ਅਸੀਂ ਨਹੀਂ ਲੜਦੇ, ਦੋ ਆਦਮੀ ਵੀ ਸਾਡੇ ਪਿੱਛੇ ਲੜ ਕੇ ਗਏ ਨੇ, ਇੱਕ ਬ੍ਰਾਹਮਣ ਤੇ ਇੱਕ ਸ਼ੂਦਰ, ਤੂੰ ਕਿਰਪਾ ਕਰੀ ਜਿਹੜੀ ਸਾਡੇ ਵਿੱਚ ਜੋਤ ਬਾਲ ਕੇ ਸਾਨੂੰ ਇੱਕ ਕਰ ਦਿੱਤੀ, ਉਹਨਾਂ ਦੇ ਵੀ ਅੰਦਰ ਜਗਾ ਦੇਵੀ ਤਾਂ ਕਿਤੇ ਉਹ ਇੱਕ ਹੋ ਜਾਣ। ਅਸਲੀਅਤ ਉਸ ਗਾਥਾ ਨੂੰ ਮੈਂ ਪੜ੍ਹਿਆ ਤੇ ਮਨ ਵਿੱਚ ਆਇਆ ਮੇਰੇ ਗੁਰੂ ਨਾਨਕ ਤੂੰ ਉਹੀ ਰਾਹ ਬਰੇ, ਤੇਰੇ ਸਾਹਮਣੇ ਸ਼ੂਦਰ ਵੀ ਬੁੱਝਾ ਸੀ, ਤੇਰੇ ਸਾਹਮਣੇ ਬ੍ਰਾਹਮਣ ਵੀ ਬੁੱਝਾ ਸੀ, ਤੇਰੇ ਅੰਦਰ ਇੱਕ ਗਿਆਨ ਦੀ ਜੋਤ ਏ, ਤੂੰ ਆਪ ਜੋਤ ਰੂਪ ਏ, ਤੇ ਲੰਘਦਿਆਂ ਲੰਘਦਿਆਂ ਜਿਹੜੇ ਬੁੱਝੇ ਸਨ ਤੂੰ ਸ਼ੂਦਰ ਅੰਦਰ ਵੀ ਜੋਤ ਬਾਲ ਦਿੱਤੀ, ਬ੍ਰਾਹਮਣ ਅੰਦਰ ਵੀ ਬਾਲ ਦਿੱਤੀ, ਤੇ ਦੋਨਾਂ ਨੂੰ ਇੱਕ ਕਰ ਦਿੱਤਾ, ਤੇ ਜਦੋਂ ਦੋਨਾਂ ਨੂੰ ਇੱਕ ਕੀਤਾ ਤੇ ਤੂੰ ਆਵਾਜ਼ ਦੇ ਦਿੱਤੀ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਪਰ ਸਮਝ ਪੈਂਦੀ ਏ ਗੁਰ ਸਾਖੀ ਜੋਤ ਪ੍ਰਗਟ ਹੋਏ। ਤੇ ਭੱਟਾ ਨੇ ਇਸ ਗੁਰੂ ਨੂੰ ਦੇਖ ਕੇ ਕਿਹਾ ਕਹਿਣ ਲੱਗੇ ਬਲਿਓ ਚਿਰਾਗ ਅੰਧਿਹਾਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। खैर मेरे कहण तो मुराद मेरे गुरु नानक साहब कहिंदे ने जोगी तू धर्म बनाया केवल समाधि ला के ज्ञान इकट्ठा करना, ब्राह्मण का धर्म है केवल वेद पढ़ना। साहब कहिंदे ने जोग शब्दन ज्ञान शब्दन वेद शब्दन तो ब्राह्मण है, सतगुरु की नजरां विच ब्राह्मण कौन है? मैं अर्ज की पंडित कौन है? असि बाणी पढ़ने आ ना, कई बार असि शब्द वर देने, साडे सज्जन कई बार कहणगे देखो जी पंडित ब्राह्मण बड़ा शैतान जे, गुरु ने पंजां प्यारियां विच भी पंडित नूं नहीं लिया। नहीं, यह शब्द कहिंदिआं सोचिआ करिए, मेरा गुरु किसे जाति नाल किसे वर्ण नाल किसे फिरके नाल वितकरा नहीं करदा। ध्यान रखना गुरु ग्रंथ साहिब विच तां परमानंद जी दी वी बाणी है जिन्हां नूं लोक पंडित कहिंदे, रामानंद जी दी बाणी है। कौन है पंडित? पंडित दा धर्म की है? सतगुरु बाणी विच कहिंदे ने सो पंडित जो मन पर बोत है, तेरा धर्म केवल वेद पढ़ के पूजा दा धान खाना नहीं। साहिब कहिंदे ने सो पंडित जो मन पर बोत है, राम नाम आत्म में शुद्ध है, राम नाम सार रस पीवै, उस पंडित का उपदेश जग जीवै। कहिंदे ने उस पंडित तो सिख्या लैके दुनिया जींदी है जिन्हें अपने हिरदे विच प्रभु दे नाम नूं संचित कर लिया। साहिब कहिंदे ने जोग शब्दन ज्ञान शब्दन वेद शब्दन ता ब्राह्मण है, खत्री शब्दन सूर शब्दन। खत्री शब्दन, खत्री ने अपना धर्म बनाया केवल सूरमिया की तरह लड़ना। साहब कहिंदे ने शूदर शब्दन, शूदर का धर्म है प्राकृत है, प्राकृत का अर्थ है प्राया की सेवा करनी। शूदर का धर्म है केवल उन्हें ब्राह्मण की खत्री की वैश्य की सेवा विच लगे रहना। इथों तक तो गुरुदेव ने उन्होंने वक् वक् अपने बनाए धर्मां की गल की। ध्यान देना इस श्लोक वाल थोड़ा जिहा, जोगी ने धर्म बनाया केवल ज्ञान इकट्ठा करने, ब्राह्मण ने धर्म बनाया केवल वेदां दा पठन पाठन करने, खत्री ने धर्म बनाया केवल मैदाने जंग विच जूझने, ते शूद्र विचारे दा धर्म इन्ना कुछ ही केवल तिन्ना दी सेवा करनी। पर मेरा गुरु नानक कहिंदे ने नहीं, सर्ब शब्दन वक वक धर्म मत बनाओ, सर्ब शब्दन सारिआं दा धर्म केवल इक होवे। केड़ा? साहिब कहन लगे सर्ब शब्दन तां एक शब्दन। केड़ा महाराज? एक शब्दन। एक शब्दन दा अर्थ है केवल एक वाहगुरु नूं जपना, केवल यही सब दा धर्म जे, बाकी आपो अपने मिथे ने, नाम तो बिना कीते हुए कर्म जेड़े ने सारे निफल। सतगुरु ने क्या कहन लगे? सर्ब शब्दन तां एक शब्दन। ओ सर्ब शब्दन सारिआं दा धर्म है केड़ा? जिन्हों हजूर बाणी विच कहिंदे ने सर्ब धर्म है श्रेष्ठ धर्म, हर को नाम जप निर्मल कर्म। केड़ा धर्म है गुरु नानक दा? खत्री ब्राह्मण शूद वैश उपदेश चौं वरना को सांझा। कहन लगे गुरमुख नाम जपै उतरै सो कलमै, घट घट नानक माझा। सर्ब शब्दं एक शब्दं जे को जानस भयो। गुरु नानक साहब कहिंदे ने ब्राह्मण होवे भावे खत्री होवे भावे शूदर होवे भावे वैश होवे, जे को जानस भयो जिन्हें नाम दे भेद नूं जान लिया, नानक तांका दास है। कहिंदे ने मैं प्यारे ओदा चेला बन जाना, सोई निरंजन दियो। निरंजन दरते कालक तो रहत, दियो दरते प्रकाश रूप। कहिंदे ने जिन्हें सारिआं विचों केवल नाम नूं पछाण लिया ओ मेरा रहबर बन जाए, ओ रब रूप है ते मैं ओदा चेला बन जाना। साध संगत धन गुरु ग्रंथ साहिब दी बाणी विच मेरे हजूर ने प्रमाण बड़े कमाल दे दिते ने। कहिंदे ने देख रब दा धर्म जां नाम दा धर्म जां परमेश्वर दी बंदगी दा धर्म जिन्हों आपां कहिंदे आ, इहनू कोई भी अपना लवे, चाहे शूदर है चाहे ब्राह्मण है। साहिब कहिंदे ने मैं नहीं तकनी जात की है, कदी तको मैं कई बारी अर्ज करना हुंना गुरु ग्रंथ साहिब विच बाबे नानक दे सिखां विचों केवल भाई लालो दा ते भाई मरदाने दा नां आया। तुहानू सब नू पता है बाणी पढ़न वाले जैसी मैं आवै खसम की बाणी तैसड़ा करी ज्ञान वे लालो जां शलोक मरदाना पहला, लोक इन्हां नू शूदर कह के भंडदे सन, ते मेरे गुरु नानक ने जीवन दा साथी भाई मरदाने नू बनाया। मरदाने नू पहली वारी जे किसे ने भाई भरा कह के संबोधन कीता है केवल गुरु नानक ने। ते जिस लालो नू लोक कहिंदे सन लकड़ा करन वाला तरखान, मेरा गुरु नानक बिना बुलाण तो उहदे घर दे वेहड़े भी जा बैठा सी। गल शूदर दी नहीं, गल तो अंदर दे जगन दी है, यही हजूर ने बचन राग आसा विच कीता। कहन लगे दुनिया दे लोगो सुनो, मता किते मान करो, मैं बड़ा वड्डा जाटा, मैं बड़ा वड्डा ब्राह्मण। धन गुरु अर्जन साहब कहिंदे ने, देखो नामदेव नू लोक अद्धी कौड़ी दा छिंबा कहिंदे सन, जदों गोविंद दे नाम नू जपिया ते अद्धी कौड़ी दा छिंबा जिहड़ा ओ लखां दा बन गया। कबीर नू लोक जुलाहा कहिंदे सन, जदों हिरदे विच गुरु की कृपा नाल नाम टिकिया ओ उच्चियां विच गिणिया जाण लग्या। रविदास नू लोक चमार कहिंदे सन, जदों हिरदे विच वाहिगुरु प्रगट होए रविदास नू भगत कहण लगे। सैन नू लोक नाई कहिंदे सन, जदों हिरदे विच नाम टिकिया इहदी भी उस्तत होण लगी। चारा भगतां दे जीवन नू सुण के धन्ने दे मन विच आया, जाओ धन्या तू एवें मान करना मैं जट। कहन लगे देख गोविंद 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 संग, नाम देव मन लीना सर्व शब्दंग एक शब्दंग। साहब कहने सब का धर्म केवल इको वे, कोई भी जप लै गोविंद 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 संग, नाम देव मन लीना आड़ दाम को छीपरो होयो, लाखीना अद्धी कौडी का छीबा लखा का हो गया। बुन्ना तनना त्याग प्रीत चरण कबीरा, नीच कुला जुलारा भयो गुणी गहीरा। रविदास धवंता ढोर नीत, जड़ा मरे पशु ढोंदा तिन त्यागी माया। प्रगट होवा साध संग हर दर्शन पाया, सैन नाई बुतकारिया ओ घर घर सुनिया। सैन नू लोक नाई कहिंदे ने, जिहदी घर घर भी चर्चा बुतियां करदा सुनेह देंदा लोकां दे, हिरदा वस्या पार ब्रह्म भगता मैं गणिया। हुण जदों चारा नीवियां नू रब मिल गया, ए बिद सुनकै जाट लो उठ भगती लागा, मिले प्रताप गुसाइया धना बड़भागा। साहब कहिंदे सर्व शब्दन ता एक शब्दन, जे को जानस पयो नानक ता को दास है, सोई निरंजन दियो। अगे कहिंदे एक कृष्ण ता सर्व देवा, एक कृष्ण दा अर्थ एक वाहगुरु जी दी ही कृपा सारिया दे अंदर। देवत्या दा देवता वाहगुरु है, एक कृष्ण ता सर्व देवा, देव देवा ता आत्म है। आ जेड़े देवते तू मन्ने इन्हां विचों श्रोमणी देवता मेरा केवल वाहगुरु वा। साहब कहिंदे आत्मंग श्री बास देवस्य, सब ते अंदर जेड़ी आत्मा बास देवस्या दर ते वाहगुरु दी है। पर जे कोई इस दे भेद नू जान ले, जे कोई जानस पेओ, जे कोई जानस भेव ते साहब कहिंदे नानक ता को दास है, सोई निरंजन देव। मैं ओदा दास बन जावां जिन्नू हर एक दे अंदर परमेश्वर दी जोत नजर आ जाए। साध संगत गुरु कृपा करे, आपां ए नहीं कि एदा धर्म आए जा एदा ए वे। गुरु नानक साहब कहिंदे ने धर्म केवल एक वाहगुरु दा नाम जपना ते कोई भी जप लै। अज बारह माह तो गल आरंभ कीती सी, फगण दा महीना बारहवें बारह माह दे मुताबक, ते पुछिए गुरु अर्जन साहब जी किदा धर्म चंगा है। ते गुरु अर्जन साहब कहिंदे ने जिन जिन नाम ते आया तिनके काज सरे, हर गुर पूरा आराध्या दरगह सच खरे। जिन्ने नाम जपिया ओ परवान। साहब संगत चार श्लोक ने संस्कृति विच गुरु नानक साहब दे, जिन्हां दी व्याख्या अज तक हो चुकी है। कल तो गुरु अर्जन साहब दे श्लोक आरंभ होणगे। वाहिगुरु जी का खालसा वाहिगुरु जी की फतेह।